प्रणाम। श्री वाहे गुरु साहिब जी, सलोक महला तीजा, सतगुर की सेवा सफल है, जे को करे चित लाए, मन चिंदिया फल पावना, हौ मैं विच हो जाए, सतगुर की सेवा सफल है, जे को करे चित लाए, मन चिंदिया फल पावना, हौ मैं विच हो जाए, बंधन तोड़े मुक्त हो, सचे रहे समाए, इस जग में नाम अलब है, गुरमुख वसै मन आए, नानक जो गुर सेवा अपना, हौ तिन बलिहार जाओ, इस जग में नाम अलब है, गुरमुख वसै मन आए, नानक जो गुर सेवह अपना, हौ तिन बलिहार जाओ, वाहिगुरु जी का खालसा वाहिगुरु जी की फतेह।
सत पावन भगत वत्सल करुणा निदान जुगो जुग अटल, गरीब नवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संत जीओ, तनता दे जोग हो जो तन सोडी सुल्तान पातशाह श्री गुरु रामदास जी, सतगुरु जी दे महान बख्शिशमई अस्थान सचखंड श्री हरिमंदर साहिब जी, अति गुरुद्वारा मंजी साहिब दीवान हाल विखे आप जी हाजरियां भर रहे हो। अज दे पावन हुक्मनामे दी विचार तो पहला जो अज मीरी पीरी दिवस है, धन धन अमर शहीद भाई साहब भाई मनी सिंह साहब जी का शहीदी दिहाड़ा भी है, उस संबंध दे विच आपां कुछ विचारां सांझियां करनियां हन। पंज प्याले पंज पीर छठम पीर बैठा गुर भारी, अर्जन काया पलटकै मूरत हर गोविंद सवारी, चली पीढ़ी सोढ़ियां रूप दिखावन वार वारी, दल भंजन गुर सूरमा वड योधा बहु पा ਪਰਉਪਕਾਰੀ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਤੋਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ 11 ਸਾਲ ਦੀ ਉਮਰ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਰ ਬੀਰ ਆਸਣ ਹੋ ਕੇ ਵਿਰਾਜਮਾਨ ਹੋਏ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੋ ਤਲਵਾਰਾਂ ਧਾਰਨ ਕਰਵਾਈਆਂ ਮੀਰੀ ਅਤੇ ਪੀਰੀ ਦੀਆਂ। ਇਤਿਹਾਸ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ ਅੰਮ੍ਰਿਤ ਵੇਲੇ ਉੱਠਦੇ ਹਨ। ਇਸ਼ਨਾਨ ਪਾਉਣ ਤੋਂ ਉਪਰੰਤ ਨਿਜ ਧਿਆਨ ਦੇ ਵਿਚ ਆਪ ਜੀ ਕੁਝ ਸਮੇਂ ਵਾਸਤੇ ਟਿਕਦੇ ਹਨ। ਸ਼ਸਤਰ ਬਸਤਰ ਧਾਰਨ ਕਰਕੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਜਾਂਦੇ ਹਨ। ਉਪਰੰਤ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਕਿ ਕੁਝ ਦਿਨ ਪਹਿਲਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਸੀ, ਆਪਣੇ ਹੱਥੀ ਨੀਂਹ ਰੱਖੀ ਸੀ, ਦੋ ਬ੍ਰਹਮ ਗਿਆਨੀਆਂ ਨੇ ਜਿਸ ਦਾ ਨਿਰਮਾਣ ਕੀਤਾ ਸੀ, ਇਸੀ ਰਾਜ ਨੇ ਹੱਥ ਲਗਾਇਓ ਬੁੱਢੇ ਆਓ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਦਾ ਨਿਰਮਾਣ ਕੀਤਾ ਸੀ, ਉਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਆਸਣ ਹੋ ਕੇ ਵਿਰਾਜਮਾਨ ਹੁੰਦੇ ਹਨ। ਔਰ ਸਾਧ ਸੰਗਤ ਜੀ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦਿੰਦੇ ਹਨ, ਚੰਗੇ ਚੰਗੇ ਘੋੜੇ ਭੇਟਾ ਕਰੋ, ਚੰਗੇ ਚੰਗੇ ਸ਼ਸਤਰ ਭੇਟਾ ਕਰੋ। ਹੁਣ ਐਸਾ ਸਮਾਂ ਆ ਰਿਹਾ ਹੈ, ਜਬਰ ਦਾ ਮੁਕਾਬਲਾ ਜਬਰ ਨਾਲ ਨਹੀਂ, ਜਬਰ ਦਾ ਮੁਕਾਬਲਾ ਜਬਰ ਨਾਲ ਹੀ ਕਰਨਾ ਹੈ, ਕਿਉਂਕਿ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ। ਤਤੀਆਂ ਤਵੀਆਂ ਦੇ ਉਪਰ ਬੈਠੇ ਸਬਰ ਦੀ ਹੱਦ ਵਿਖਾ ਦਿੱਤੀ ਔਰ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਅਣਖ ਦੇ ਨਾਲ ਜੀਵਣਾ ਹੈ, ਅਣਖ ਦੇ ਨਾਲ ਮਰਨਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਵੀ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢਾਡੀ ਸਿੰਘਾਂ ਨੂੰ ਆਖਿਆ ਕਿ ਤੁਸੀਂ ਢਾਡੀ ਵਾਰਾਂ ਗਾਇਨ ਕਰੋ, ਜਿੱਥੇ ਕੀਰਤਨ ਜ਼ਰੂਰੀ ਹੈ ਉੱਥੇ ਢਾਡੀ ਵੀ ਜ਼ਰੂਰੀ ਹਨ, ਉੱਥੇ ਢਾਡੀ ਵਾਰਾਂ ਵੀ ਜ਼ਰੂਰੀ ਹਨ। ਜਿੱਥੇ ਸਤਿਗੁਰੂ ਜੀ ਨੇ ਸਿੱਖ ਨੂੰ ਭਗਤੀ ਦੇ ਨਾਲ ਜੋੜਿਆ ਉੱਥੇ ਸ਼ਕਤੀ ਦੇ ਨਾਲ ਜੋੜਿਆ, ਮੀਰੀ ਦਾ ਭਾਵ ਰਾਜਨੀਤਿਕ ਸੱਤਾ, ਪੀਰੀ ਦਾ ਭਾਵ ਧਾਰਮਿਕ ਚੇਤਨਾ। ਆਖਿਆ ਜਿੱਥੇ ਸਿੱਖ ਨੇ ਆਪਣੇ ਅੰਦਰ ਨੂੰ ਮਜ਼ਬੂਤ ਕਰਨਾ ਹੈ ਪੀਰੀ ਦੇ ਨਾਲ ਜੁੜ ਕੇ, ਭਗਤੀ ਦੇ ਨਾਲ ਜੁੜ ਕੇ। ਵਿਦਵਾਨਾਂ ਦੇ ਬਚਨ ਹਨ, ਜਿਹੜਾ ਦਰਖਤ ਆਪਣੀਆਂ ਜੜ੍ਹਾਂ ਨੂੰ ਪਤਾਲ ਦੇ ਵਿਚ ਲੈ ਜਾਂਦਾ ਹੈ, ਉਹੀ ਦਰਖਤ ਆਪਣੀਆਂ ਸ਼ਾਖਾਵਾਂ ਆਕਾਸ਼ ਦੇ ਵਿਚ ਲੈ ਜਾਂਦਾ ਹੈ। ਜਿਹੜੇ ਮਹਿਲ ਦੀ ਨੀਂਹ ਡੂੰਘੀ ਹੁੰਦੀ ਹੈ ਉਸੇ ਦੇ ਉੱਪਰ ਹੀ ਵੱਡੇ ਵੱਡੇ ਚੁਬਾਰੇ ਛੱਤੇ ਜਾ ਸਕਦੇ ਹਨ। ਬਾਣੀ ਪੜ ਕੇ ਸਿਮਰਨ ਕਰਕੇ ਭਜਨ ਕਰਕੇ ਬੰਦਗੀ ਕਰਕੇ ਆਪਣੇ ਅੰਦਰ ਨੂੰ ਮਜ਼ਬੂਤ ਕਰੋ। ਪਹਿਲੋ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਉ। ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਆਪਣੇ ਆਪ ਨੂੰ ਬਾਹਰੋਂ ਮਜ਼ਬੂਤ ਕਰੋ। ਸਿੱਖ ਨੇ ਅੰਦਰੋਂ ਵੀ ਮਜ਼ਬੂਤ ਹੋਣਾ ਹੈ, ਸਿੱਖ ਨੇ ਬਾਹਰੋਂ ਵੀ ਮਜ਼ਬੂਤ ਹੋਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਜਿੱਥੇ ਸ਼ਬਦ ਨੂੰ ਪੀਰ ਰੱਖਿਆ ਹੈ, ਗੁਰਮਤ ਦੇ ਵਿਚ ਗੁਰਬਾਣੀ ਦੇ ਵਿਚ ਬਚਨ ਹਨ, ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰ। ਉਥੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਤੀਰ, ਸਹਿਬ ਸਰੋਹੀ ਸਹਿਬ ਥੀ ਯਹ ਹਮਾਰੇ ਪੀਰ। ਕਾਇਰਤਾ ਗੁਲਾਮੀ ਜਿਹੜੀ ਹੈ ਉਹ ਇਕ ਗੁਨਾਹ ਹੈ, ਉਹ ਪਾਪ ਹੈ। ਕਿਸੇ ਦੇ ਨਾਲ ਧੱਕਾ ਕਰਨਾ ਵੀ ਪਾਪ ਹੈ, ਕਿਸੇ ਦਾ ਧੱਕਾ ਸਹਿਣਾ ਵੀ ਪਾਪ ਹੈ, ਜਰਨਾ ਵੀ ਪਾਪ ਹੈ। ਵਿਦਵਾਨਾਂ ਦੇ ਮੁਤਾਬਕ ਅੱਜ ਦਾ ਜਿਹੜਾ ਸਾਧ ਸੰਗਤ ਜੀ ਦਿਹਾੜਾ ਹੈ, ਇਕ ਸਿੱਖ ਜਗਤ ਦੇ ਵਿਚ ਇਸ ਨੂੰ ਟਰਨਿੰਗ ਪੁਆਇੰਟ ਆਖਿਆ ਗਿਆ ਹੈ, ਬਹੁਤ ਵੱਡਾ ਇਕ ਮੋੜ ਆਖਿਆ ਗਿਆ ਹੈ, ਬੜਾ ਮਹਾਨ ਦਿਹਾੜਾ ਹੈ। ਭਾਵੇਂ ਮੀਰੀ ਪੀਰੀ ਗੁਰੂ ਨਾਨਕ ਸਾਹਿਬ ਚ ਤੋਂ ਹੀ ਚਲਦੀ ਆਈ ਹੈ, ਪਰ ਅਜੇ ਮੀਰੀ ਜਿਹੜੀ ਸੀ ਗੁਪਤ ਰੂਪ ਦੇ ਵਿਚ ਸੀ, ਸ਼ਾਂਤ ਰੂਪ ਦੇ ਵਿਚ ਸੀ। ਬਾਬਰ ਨੂੰ ਜਾਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਹੈ, ਔਰ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਮੀਰੀ ਨੂੰ ਸ਼ਾਂਤੀ ਤੋਂ ਕ੍ਰਾਂਤੀ ਦਾ ਰੂਪ ਦਿੱਤਾ, ਕ੍ਰਾਂਤੀ ਦੇ ਰੂਪ ਦੇ ਵਿਚ ਤਬਦੀਲ ਕੀਤਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਂਦਾ ਹੈ, ਪ੍ਰਗਟ ਰੂਪ ਦਿੱਤਾ ਹੈ। ਜਿੱਥੇ ਸਤਿਗੁਰੂ ਜੀਵਨ ਦਾਨ ਦਿੰਦੇ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਜਿਹੜੀ ਮੀਰੀ ਹੈ ਉਸ ਦਾ ਵੀ ਗਿਆਨ ਦਿੱਤਾ, ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰਵਾਇਆ। ਇਸ ਕਰਕੇ ਗੁਰਸਿੱਖ ਜਿਹੜੇ ਸਨ ਦੂਰ ਦੁਰਾਡੇ ਤੋਂ ਚੰਗੇ ਚੰਗੇ ਸ਼ਸਤਰ ਚੰਗੇ ਚੰਗੇ ਘੋੜੇ ਜਿਹੜੇ ਸਨ ਉਹ ਮਹਾਰਾਜ ਜੀ ਦੇ ਹਜ਼ੂਰ ਭੇਟਾ ਕਰਨ ਲੱਗੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੌਜ ਇਕੱਠੀ ਕਰਕੇ ਬੜੇ ਵੱਡੇ ਵੱਡੇ ਚਾਰ ਜੰਗ ਕੀਤੇ ਹਨ। ਚੌਵਾਂ ਹੀ ਜੰਗਾਂ ਦੇ ਵਿਚ ਉਨ੍ਹਾਂ ਦੇ ਜਿਹੜੇ ਸੈਨਾਪਤੀ ਚੜ ਕੇ ਆਉਂਦੇ ਸਨ ਉਨ੍ਹਾਂ ਦੇ ਸਮੇਤ ਖਾਤਮਾ ਕਰਦੇ ਹਨ। ਬਹੁਤ ਵੱਡੀਆਂ ਜਿੱਤਾਂ, ਬਹੁਤ ਵੱਡੀ ਫਤਿਹ ਜਿਹੜੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਪਤ ਕਰਦੇ ਹਨ। ਇਸ ਕਰਕੇ ਸਾਧ ਸੰਗਤ ਜੀ ਅੱਜ ਦਾ ਦਿਹਾੜਾ ਜਿਹੜਾ ਹੈ ਇਕ ਸਿੱਖ ਜਗਤ ਦੇ ਵਿਚ ਇਕ ਬਹੁਤ ਵੱਡਾ ਮੋੜ ਹੈ, ਬਹੁਤ ਵੱਡਾ ਟਰਨਿੰਗ ਪੁਆਇੰਟ ਹੈ। ਸਿੱਖ ਨੇ ਜਿੱਥੇ ਅੰਦਰੋਂ ਮਜ਼ਬੂਤ ਹੋਣਾ ਹੈ ਉਥੇ ਬਾਹਰੋਂ ਵੀ ਮਜ਼ਬੂਤ ਹੋਣਾ ਹੈ ਕਿ ਜਨਾ ਖਣਾ ਜਿਹੜਾ ਹੈ ਨਾ ਉਹ ਕੋਈ ਤੰਗ ਪਰੇਸ਼ਾਨ ਨਾ ਕਰੇ। ਦੂਸਰਾ ਸਾਧ ਸੰਗਤ ਜੀ ਅੱਜ ਸਿੱਖ ਜਗਤ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਰਹਿ ਕੇ ਬਹੁਤ ਭਾਰੀ ਸੇਵਾ ਨਿਭਾਈ। 1704 ਈਸਵੀ ਦੇ ਵਿਚ ਸਤਿਗੁਰਾਂ ਦੇ ਹੁਕਮ ਦੇ ਵਿਚ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਦੇ ਨਾਲ ਦਿੱਲੀ ਆਉਂਦੇ ਹਨ। ਜਿਸ ਵਕਤ ਧੰਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਾਂ ਜੁੱਦਾਂ ਤੋਂ ਵਿਹਲੇ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਦੇ ਹਨ, ਉਸ ਵਕਤ ਮਾਤਾਵਾਂ ਦੇ ਸਮੇਤ ਭਾਈ ਮਨੀ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਹਾਜ਼ਰ ਹੁੰਦੇ ਹਨ। ਇੱਥੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਦੂਸਰੀ ਵਾਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਉਂਦੇ ਹਨ, ਤਿਆਰ ਕਰਵਾਉਂਦੇ ਹਨ ਔਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਜਿਹੜੇ ਹਨ ਉਹ ਗੁਰਸਿੱਖਾਂ ਨੂੰ ਪੜ੍ਹਾਉਂਦੇ ਹਨ। ਅਰਥ ਸੁਣਦਿਆਂ ਸੁਣਦਿਆਂ ਇਤਿਹਾਸ ਦੇ ਮੁਤਾਬਕ ਜਿਹੜੇ 48 ਸਿੰਘ ਸਨ ਉਹ ਵਿਦੇਹ ਮੁਕਤ ਹੋ ਗਏ ਸਨ, ਜੀਵਨ ਮੁਕਤ ਹੋ ਗਏ ਸਨ। ਸਰੀਰ ਦੇ ਨਾਲ ਉਨ੍ਹਾਂ ਦਾ ਸੰਬੰਧ ਟੁੱਟ ਚੁੱਕਿਆ ਸੀ, ਸਰੀਰ ਤੋਂ ਉੱਪਰ ਉੱਠ ਚੁੱਕੇ ਸਨ। ਧੰਨ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅੱਜ ਰਸ ਬਣਿਆ ਹੈ, ਜਿਹੜਾ ਅੱਜ ਆਨੰਦ ਬਣਿਆ ਹੈ, ਕਿਧਰੇ ਟੁੱਟ ਨਾ ਜਾਵੇ। ਪਾਤਸ਼ਾਹ ਜੀ ਨੇ ਵਚਨ ਕੀਤੇ ਸਨ ਵੀ ਸਿਰ ਤਾਂ ਲੱਥ ਸਕਦਾ ਹੈ, ਰਸ ਜਿਹੜਾ ਹੈ ਉਹ ਨਹੀਂ ਟੁੱਟ ਸਕਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਵਚਨ ਕੀਤਾ ਸੀ, ਬੰਦ ਬੰਦ ਤਾਂ ਕੱਟਿਆ ਜਾ ਸਕਦਾ ਹੈ, ਰਸ ਨਹੀਂ ਕੱਟਿਆ ਜਾ ਸਕਦਾ ਹੈ, ਰਸ ਇਸੇ ਤਰ੍ਹਾਂ ਬਣਿਆ ਰਹੇਗਾ। ਜਿਹੜੇ ਅੱਜ ਸਾਧ ਸੰਗਤ ਜੀ ਸਿੱਖ ਪਤਿਤ ਹੋ ਰਹੇ ਹਨ, ਕੇਸਾਂ ਦੀ ਬੇਅਦਬੀ ਕਰਵਾ ਰਹੇ ਹਨ, ਉਨ੍ਹਾਂ ਵਾਸਤੇ ਅੱਜ ਬਹੁਤ ਵੱਡਾ ਪ੍ਰੇਰਣਾ ਲੈਣ ਵਾਲਾ ਦਿਹਾੜਾ ਹੈ। ਜੇ ਸੱਚੀ ਮੁੱਚੀ ਸਤਿਗੁਰਾਂ ਦੀ ਸੇਵਾ ਕੀਤੀ ਹੋਈ ਹੋਵੇ, ਸੱਚੀ ਮੁੱਚੀ ਬਾਣੀ ਦੇ ਵਿੱਚ ਚਿੱਤ ਜੋੜਿਆ ਹੋਵੇ, ਕਦੇ ਕੋਈ ਪਤਿਤ ਨਾ ਹੋਵੇ, ਕਿਉਂਕਿ ਬਾਣੀ ਜਿਹੜੀ ਹੈ ਨਾ ਜਦ ਅੰਦਰ ਵਸ ਜਾਂਦੀ ਹੈ। ਬੰਦ ਬੰਦ ਵੀ ਕੱਟਿਆ ਜਾ ਰਿਹਾ ਸੀ, ਪਰ ਸਾਧ ਸੰਗਤੀ ਭਾਈ ਮਨੀ ਸਿੰਘ ਸਾਹਿਬ ਜੀ ਫਿਰ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਸਨ, ਫਿਰ ਵੀ ਬਾਣੀ ਦਾ ਪ੍ਰਵਾਹ ਚੱਲਦਾ ਰਿਹਾ ਹੈ। ਜਿਸ ਵਕਤ ਬੰਦੀ ਛੋੜ ਦਿਵਸ ਦੇ ਉੱਪਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਉਹ ਦਿਹਾੜੇ ਨੂੰ ਮਨਾਉਣ ਵਾਸਤੇ ਜ਼ਕਰੀਆ ਖਾਨ ਨੂੰ ਸਮੇਂ ਦੀ ਸਰਕਾਰ ਨੂੰ 10,000 ਦੇਣਾ ਕੀਤਾ। ਇਨ੍ਹਾਂ ਨੇ ਇਹ ਵਿਉਂਤ ਬਣਾਈ ਵੀ ਇਕੋ ਸਮੇਂ ਸਿੱਖਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਗੇ ਤਾਂ ਖਤਮ ਕਰ ਦਿੱਤਾ ਜਾਵੇ, ਬਹੁਤ ਸਾਰੀ ਫੌਜ ਲਾ ਦਿੱਤੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਇਨ੍ਹਾਂ ਦੀ ਨੀਅਤ ਨੂੰ ਭਾਂਪਦਿਆਂ ਹੋਇਆਂ ਗੁਰਸਿੱਖਾਂ ਨੂੰ ਰੋਕ ਦਿੱਤਾ। ਇਸ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿਚ ਜ਼ਿਕਰ ਹੈ, ਜਿਹੜਾ ਗੁਰੂ ਘਰ ਦਾ ਦੋਖੀ ਲੱਖੂ ਸੀ ਉਹ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਆਉਂਦਾ ਹੈ, ਕਿਉਂਕਿ ਬਾਅਦ ਦੇ ਵਿਚ ਜਦ ਸਾਧ ਸੰਗਤ ਜੀ ਮੀਰ ਮੰਨੂ ਦਾ ਦੀਵਾਨ ਬਣਦਾ ਹੈ ਨਾ, ਕੌੜਾ ਮਲ ਜਿਸ ਨੂੰ ਸਿੱਖ ਜਗਤ ਦੇ ਵਿਚ ਮਿੱਠਾ ਮਲ ਕਰਕੇ ਜਿਨ੍ਹਾਂ ਨਾਮ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਦੇਖੋ ਕਈਆਂ ਦਾ ਨਾਮ ਤਾਂ ਬੜਾ ਹੋਰ ਤਰ੍ਹਾਂ ਦਾ ਹੁੰਦਾ ਹੈ, ਪਰ ਕੰਮ ਬੜੇ ਉਨ੍ਹਾਂ ਦੇ ਪਵਿੱਤਰ ਹੁੰਦੇ ਹਨ, ਚੰਗੇ ਹੁੰਦੇ ਹਨ। ਕਈ ਨਾਮ ਬੜਾ ਸੋਹਣਾ ਰਖਾ ਲੈਂਦੇ ਹਨ, ਕੰਮ ਬੜੇ ਮਾੜੇ ਕਰਦੇ ਹਨ। ਨਾਮ ਸੀ ਕੌੜਾ ਮਲ, ਪਰ ਗੁਰਸਿੱਖਾਂ ਦੀ ਇਹਨੇ ਬਹੁਤ ਭਾਰੀ ਮਦਦ ਕੀਤੀ ਹੈ। ਇਹਨੇ ਫਿਰ ਐਸੇ ਲੱਖੋ ਨੂੰ ਗੁਰਸਿੱਖਾਂ ਦੇ ਸਾਹਮਣੇ ਪੇਸ਼ ਕੀਤਾ ਸੀ, ਸੌਂਪਣਾ ਕੀਤਾ ਸੀ, ਜਿੱਥੇ ਜੰਗਲ ਮੈਦਾਨ ਜਾਣ ਵਾਲੇ ਥਾਂ ਤੇ ਲੈਟਰਿੰਗ ਦੇ ਵਿਚ ਰੱਖ ਕੇ ਇਸ ਲੱਖੂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ ਸੀ। ਸੋ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਜੀ ਇਨ੍ਹਾਂ ਦੇ ਸਾਹਮਣੇ ਵੀ ਇਹੀ ਪ੍ਰਸਤਾਵ ਰੱਖਿਆ ਗਿਆ ਕਿ ਜਾਂ ਤੁਸੀਂ ਇਸਲਾਮ ਕਬੂਲ ਕਰੋ ਜਾਂ ਫਿਰ ਤੁਸੀਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਭਾਈ ਸਾਹਿਬ ਜੀ ਨੇ ਆਖਿਆ ਸੀ ਵੀ ਕਦੇ ਸਿੱਖ ਨੇ ਆਪਣਾ ਧਰਮ ਤਿਆਗਿਆ ਹੈ ਤਾਂ ਉਸ ਵਕਤ ਕਾਜ਼ੀਆਂ ਮੁਲਾਣਿਆਂ ਨੇ ਬੰਦ ਬੰਦ ਕੱਟਣ ਦੀ ਸਜ਼ਾ ਸੁਣਾਉਣਾ ਕੀਤੀ। ਜਿਸ ਵਕਤ ਜਲਾਦ ਗੁੱਟ ਦੇ ਉੱਪਰ ਵਾਰ ਕਰਨ ਲੱਗਾ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਆਖਣ ਲੱਗੇ ਵੀ ਜਿਹੜਾ ਬੰਦ ਹੈ ਪਹਿਲਾਂ ਉਹ ਪੋਟੇ ਦੇ ਉੱਪਰ ਬਣਦਾ ਹੈ, आप कह के पोटा पोटा जड़ा सी कटवाना कीता, बंद बंद कटवाना कीता, और साध संगत जी मुख तो सी तक नहीं उचारी है। ऐन शांत रूप होके अडोल रूप दे विच बैठे रहे हन, समाधि दे विच बैठे रहे हन, एक तो अखां बंद करके समाधि लगांदे हन ना। तन हन गुरु के प्यारे लाल जिन्ना ने अखां खोल के समाधि ला के विखाई है, किस तरह समाधि लगाई दी है। इस तरह साध संगत जी ऐसे महान जिन्हां नूं माता सुंदर कौर जी ने सचखंड श्री हरिमंदर साहब जी दे ग्रंथी नियुक्त कीता सी, उन्हां दा अज भाई मनी सिंह साहब जी दा शहीदी दिहाड़ा भी है। सो आओ हुण जिस तरह सचखंड श्री हरिमंदर साहब जी तों पावन हुक्मनामा आपां नूं बख्शिश होया है, उस दी विचारधारा दे नाल जुड़दिआं होया आओ प्यार दे नाल इक वारी सारी संगत आखो जी सतनाम श्री वाहे गुरु साहिब जी।
सतनाम श्री वाहे गुरु साहिब जी। सालोक महला तीजा, सतगुर की सेवा सफल है, जे को करे चित लाए।
ये पावन पवित्र हुक्मनामा राग सोरठ दी वार दे विचों जो चौथे पातशाह जी गुरु रामदास सोढ़ी सुल्तान पातशाह जी दी उचारण कीती हुई है, उस दे विच जड़े पहले दो शब्द हन, साध संगत जी इस शब्द दे विच उह धन श्री गुरु अमरदास महाराज जी दे हन। आरंभ दे विच सतगुरु अमरदास महाराज सच्चे पातशाह जी सेवा दी महिमा बयान कर रहे हन, क्योंकि महाराज आप सेवा दी स्वयं मूर्त हन। सतगुरु पातशाह महाराज जी ने आप अपने जीवन काल दे विच सेवा करके विखाई है। जिस वक्त बीबी अमरो जी दी वारफत श्री गुरु अंगद देव महाराज जी दे चरणा दे विच पहुंचदे हन, विद्वाना ने जिक्र कीता है कि पुरातन समयां दे विच लोग धूणियां तपाउंदे सन, जल धारे करदे सन, पुठे लटकदे सन, इस तरह दे कठिन तप करदे सन। गुरु नानक देव महाराज जी दा समां आया, सतगुरु पातशाह महाराज जी ने आखिया गुर सेवा तपो सिर तपसार। कहिंदे कोई हजारां साल तप करदा रवे उहदी बजाए जेकर कोई कुछ महीने ही सेवा कर लवे ना, उस दे नालों कई गुणा ज्यादा फलदायक है, ज्यादा लाभदायक है। सेवा दे विच बहुत वड्डियां बरकतां हन। सतगुरु पातशाह महाराज जी ने गुरु अमरदास जी ने गुरसिखां नूं बेनती कीती कि गुरसिखो मैनूं ऐ जिहड़ी जल्दी सेवा है ना, इह मेरी झोली दे विच पा दिओ। 71 साल दी उमर दे विच सतगुरु जी ने सेवा करनी शुरू कीती। इह बड़ी वड्डी इक प्रेरणा भी है, गुरमुख बुढ़े कदे नाहीं जिन्ना अंतर सुरत ज्ञान। मन कितना चढ़दिया कला दे विच है, और साध संगत जी लगातार जो लंगर दे विच जल चाहिदा है, छकण वास्ते चाहिदा है, जां फिर धन श्री गुरु अंगद देव महाराज जी दे इशनान करवाउण वास्ते जल चाहिदा है, सारा सारा दिन जल ढोण दी सेवा करदे रहिंदे हन। रात पैंदी है, सारा सारा दिन भजन करदे रहिंदे हन, सिमरन करदे रहिंदे हन। भिन्नी रैनड़िए चमकन तारे, जग संत जना मेरे राम प्यारे। सारा दिन सेवा दे विच लंघ जांदा है, सारी रात सिमरन दे विच लंघ जांदी है, भजन दे विच लंघ जांदी है। कई माड़ा आखदे हन, कई चंगा आखदे हन। सेवा करन वालियां नूं दो तरह दे लोग मिलदे हन। एक तां साध संगत जी बड़ियां तरीफां करदे हन, एक बिना मतलब तों निंदा करदे हन। निंदा करन वालियों गुरमत दे विच आख्या गया है, तगड़े होके निंदा करो, साडी मैल धो जिन्नी धोई जांदी है। निंदो निंदो मोको लोग निंदो, निंदा जन को खरी प्यारी, निंदा बाप निंदा महतारी। निंदक हमरे कपड़े धोवे, इस तरह दे वचन आउंदे हन। अखीर दे विच आख्या, निंदक डूबा हम उतरे पार। जिहड़े तरीफां करदे हन, सतपुरशां नूं अपनियां तरीफां जिहड़ियां हुंदियां हन ओह पसंद नहीं होया करदियां हन। निंदा करन वाले तो ओने परेशान नहीं हुंदे हन जिन्ने तरीफां करन वाले तो हुंदे हन। भाई साहिब भाई वीर सिंह जी दे वचन आउंदे हन, लोग बड़िया तरीफां करदे सन भी बड़े संत हन जी, बड़े गुरमुख हन जी, बड़े महापुरश हन, इस तरह ही आखदे हन ना लोग। भाई साहिब जी कहिंदे, रज रज के भंड लिया जे, हुण तां कर जो बस, कज्जी रिजे कोई ना बुझे, तद तां भरदा रस। लोग तरीफा करदे हन, भाई साहिब जी कहिंदे, मेरा भंडी प्रचार ना करो, बड़ा भंड लिया है तुसी मैनू, हुण ना भंडो। इस करके सतगुरु पातशाह महाराज जी नूं भी दो तरह दे लोग मिलदे हन। लंबा चौड़ा इतिहास है। इतिहास दे मुताबक जद सतवें साल दे विच सेवा कर रहे सन, और कहिंदे कुछ जिहड़ा अंदर प्रकाश सी थोड़ा थोड़ा होना शुरू हो गया सी, मन ओ केंद्र जिहड़ा सी ओ प्राप्त हो रहा सी, इस करके 12 साल लगातार सतगुरु पातशाह महाराज जी ने सेवा कीती। जुलाई जुलाई वाली कहानी वापरदी है। महाराज सचे पातशाह जी फिर निमाणिया दे मान, नितानिया दे तां, न्योटिया दी ओट, यह 12 वरां दे नाल महाराज जी निवाजदे हन। जो कहिंदे चित लगा के सेवा करदे हन, मन लगा के मन खोब के सेवा करदे हन, किसे नूं चंगा आखण वाले दी परवाह नहीं करदे, माड़ा आखण वाले दी परवाह नहीं करदे हन, सा सेवा कीती सफल है। जित सतगुर का मन मन्ने, बस गुरु नूं रिझाउण दी कोशिश करदे हन, कहिंदे फिर उन्हां नूं की प्राप्त हुंदा है।
मन चिंदिया फल पावना, हौ मैं विच हौ जाए।
भावना लै के सेवा करदे हन, कहिंदे उन्हां नूं मन चिंदिया फल जिहड़ा है ओह प्राप्त हो जांदा है। जिवें कुछ दरख्त फल वाले हुंदे हन, थोड़े चिर बाद फल देंदे हन। मनमुखां नूं आख्या है, मनमुख उबे सुख गए, ना फल तिन्ना छाओ। ना उन्हां दी छावे कोई बहिंदा है, ना उन्हां दा कोई फल ही खांदा है। पर कहिंदे गुरमुख जिहड़े सेवा करदे हन, उन्हां नूं जद फल लगदा है, जेकर कोई कामना दे नाल सेवा करे उन्हां दी कामना पूरी हो जांदी है, जे भावना दे नाल करे तो उन्हां नूं स्वामी दी प्राप्ति हो जांदी है। सेवा करत होए निहकामी, तिस कौ होत प्राप्त स्वामी। होमे आदिक जिहड़ी है ओह कहिंदे अंदरों चले जांदी है।
बंधन तोड़ै मुक्त होए, सचे रहै समाए।
गुरमुख सेवा करन वाले कहिंदे मोह माया दे बंधन, तृष्णा वासना दे बंधन, जन्म मरण दे बंधन, ਜਮਾਂ ਦੇ ਬੰਧਨੇ ਸਾਰੇ ਕਹਿੰਦੇ ਟੁੱਟ ਜਾਂਦੇ ਹਨ, ਜੀਵਨ ਮੁਕਤ ਹੋ ਜਾਂਦੇ ਹਨ, ਉਸ ਸੱਚੇ ਵਾਹਿਗੁਰੂ ਦੇ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ ਹੈ।
ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ।
ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਵੀ ਇਸ ਜਗਤ ਦੇ ਵਿੱਚ ਸਭ ਤੋਂ ਅਲੱਭ ਵਸਤੂ, ਕੀਮਤੀ ਵਸਤੂ ਪਰਮੇਸ਼ਰ ਦਾ ਨਾਮ ਹੈ। ਉਹ ਕਿਵੇਂ ਪ੍ਰਾਪਤ ਹੁੰਦਾ ਹੈ? ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ। ਨਾਮ ਨਿਧਾਨ ਅਪਾਰ ਹੈ, ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਜੋ ਸਤਿਗੁਰ ਦੀ ਸੇਵਾ ਦੇ ਵਿੱਚ ਲੱਗਦੇ ਹਨ, ਕੀਮਤੀ ਰਤਨਾਂ ਵਰਗਾ ਨਾਮ ਸਤਿਗੁਰ ਉਹਨਾਂ ਗੁਰਮੁਖਾਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ। ਗੁਰਮੁਖ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮਨ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ।
ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਹਾਰ ਜਾਓ।
ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੇ ਗੁਰਮੁਖ ਆਪਣੇ ਗੁਰੂ ਨੂੰ ਸੇਵਦੇ ਹਨ, ਗੁਰੂ ਦੀ ਸੇਵਾ ਕਰਦੇ ਹਨ ਭਾਵਨਾ ਦੇ ਨਾਲ, ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਮਹਲਾ ਤੀਜਾ, ਮਨ ਮੁਖ ਮਨ ਅਜਿਤ ਹੈ, ਦੂਜੈ ਲੱਗੈ ਜਾਏ।
ਫਰਮਾਉਂਦੇ ਹਨ ਕਿ ਮਨਮੁਖ ਦਾ ਮਨ ਜਿਹੜਾ ਹੈ ਉਹ ਅਜਿਤ ਹੁੰਦਾ ਹੈ, ਕਦੇ ਉਹਦੇ ਕੋਲੋਂ ਉਹਦੇ ਉੱਪਰ ਜਿੱਤ ਨਹੀਂ ਪ੍ਰਾਪਤ ਹੁੰਦੀ। ਬੜਾ ਚੰਚਲ ਹੁੰਦਾ ਹੈ, ਭਟਕਦਾ ਰਹਿੰਦਾ ਹੈ, ਕਦੇ ਇਕਾਗਰ ਨਹੀਂ ਹੁੰਦਾ ਹੈ। ਚੰਚਲ ਮਨ ਦੇ ਵਿੱਚ, ਭਟਕਦੇ ਹੋਏ ਮਨ ਦੇ ਵਿੱਚ ਕਲਾ ਕਲੇਸ਼, ਦੁੱਖ ਦਲਿੱਦਰ ਪਰੇਸ਼ਾਨੀਆਂ ਹੁੰਦੀਆਂ ਹਨ। ਟਿਕੇ ਹੋਏ ਮਨ ਦੇ ਵਿੱਚ ਆਨੰਦ ਹੁੰਦਾ ਹੈ, ਸੁੱਖ ਹੁੰਦਾ ਹੈ, ਸ਼ਾਂਤੀ ਹੁੰਦੀ ਹੈ, ਖੇੜਾ ਹੁੰਦਾ ਹੈ, ਖੁਸ਼ੀਆਂ ਹੁੰਦੀਆਂ ਹਨ। ਮਨਮੁਖ ਦਾ ਮਨ ਕਹਿੰਦੇ ਅਜਿੱਤ ਹੈ, ਉਹਦੇ ਕੋਲੋਂ ਜਿੱਤਿਆ ਨਹੀਂ ਜਾਂਦਾ, ਦ੍ਵੈਤ ਭਾਵ ਦੇ ਵਿੱਚ ਲੱਗਾ ਰਹਿੰਦਾ ਹੈ।
ਇਸ ਨੂੰ ਸੁਖ ਸੁਪਨਾ ਨਹੀਂ, ਦੁਖੇ ਦੁਖ ਵਿਹਾਰ।
ਸੁਖ ਕਦੇ ਵਾਸਤੇ ਸੁਪਨੇ ਦੇ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ ਹੈ, ਉਹਦਾ ਸਾਰਾ ਜੀਵਨ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦਾ ਹੈ।
ਘਰ ਘਰ ਪੜ ਪੜ ਪੰਡਿਤ ਥੱਕੇ, ਸਿੱਧ ਸਮਾਦ ਲਗਾਏ।
ਘਰਾਂ ਦੇ ਵਿੱਚ ਪੜ ਪੜ ਕੇ ਜਿਹੜੇ ਗਿਆਨਵਾਨ ਪੰਡਿਤ ਆਦਿਕ ਸਨ, ਉਹ ਕਹਿੰਦੇ ਥੱਕ ਗਏ, ਉਹਨਾਂ ਨੂੰ ਪਰਮਾਰਥ ਦਾ ਰਸਤਾ ਨਹੀਂ ਲੱਭਿਆ। ਕਿਉਂਕਿ ਵਿਦਵਾਨ ਹੋ ਜਾਣਾ ਹੋਰ ਗੱਲ ਹੁੰਦੀ ਹੈ, ਧਰਮੀ ਹੋ ਜਾਣਾ ਹੋਰ ਗੱਲ ਹੁੰਦੀ ਹੈ। ਤਾਂ ਹੀ ਤਾਂ ਵਿਦਵਾਨਾਂ ਦੇ, ਸਤ ਪੁਰਸ਼ਾਂ ਦੇ ਬਚਨ ਹਨ, ਵਿਦਿਆ ਦੇ ਨਾਲ ਬੰਦੇ ਦੀ ਬੁੱਧੀ ਥੋੜੀ ਜਿਹੀ ਤੇਜ਼ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਸਹੀ ਗਲਤ ਦੀ ਸਮਝ ਲੱਗ ਜਾਂਦੀ ਹੈ। ਪਰ ਇਹਦਾ ਇਹ ਮਤਲਬ ਨਹੀਂ ਵੀ ਵਿਦਵਾਨ ਜਿਹੜਾ ਹੈ ਗਲਤ ਕਰਮਾਂ ਨੂੰ ਤਿਆਗ ਦਿੰਦਾ ਹੈ ਤੇ ਚੰਗੀਆਂ ਨੂੰ ਪਕੜ ਲੈਂਦਾ ਹੈ। ਇਹ ਭਗਤੀ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ ਹੁੰਦਾ ਹੈ, ਅਰਦਾਸਾਂ ਦੇ ਨਾਲ ਹੁੰਦਾ ਹੈ। ਤਾਂ ਸਤਿਪੁਰਸ਼ਾਂ ਨੇ ਫਰਮਾਇਆ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਇਹ ਜਿਹੜੀ ਤੂੰ ਵਿਦਿਆ ਪੜ੍ਹੀ ਹੈ ਨਾ, ਇਹ ਰਸਤੇ ਦਾ ਚਿਰਾਗ ਹੈ, ਇਹ ਤੇਰੀ ਮੰਜ਼ਿਲ ਨਹੀਂ। ਜੇ ਮੰਜ਼ਿਲ ਤੱਕ ਕੱਪੜਨਾ ਹੈ ਤਾਂ ਫਿਰ ਭਗਤੀ ਕਰਨੀ ਪਵੇਗੀ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ, ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਨੀਆਂ ਪੈਣਗੀਆਂ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਘਰਾਂ ਘਰਾਂ ਦੇ ਵਿੱਚ ਪੜ ਪੜ ਕੇ ਪੰਡਿਤ ਥੱਕ ਗਏ, ਸਿੱਧ ਸਮਾਧੀਆਂ ਲਗਾ ਲਗਾ ਕੇ ਥੱਕ ਗਏ। ਪਰ ਕਹਿੰਦੇ ਜਿਸ ਗਹਿਰਾਈ ਦੇ ਵਿੱਚ ਉਤਰਨਾ ਸੀ ਨਾ ਸਮਾਧੀ ਦੇ ਵਿੱਚ, ਉੱਥੇ ਉਤਰ ਨਹੀਂ ਸਕੇ ਹਨ। ਉਥਲੀ ਉਥਲੀ ਉੱਪਰ ਉੱਪਰੀ ਸਮਾਧੀ ਲੱਗੀ, ਗਹਿਰੀ ਨਹੀਂ ਲੱਗੀ ਹੈ, ਇਸ ਕਰਕੇ ਗਹਿਰਾਈ ਦੇ ਵਿੱਚ ਨਹੀਂ ਜਾ ਸਕੇ ਹਨ।
ਇਹ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ।
ਕਹਿੰਦੇ ਮਨਮੁਖ ਦੇ ਮਨ ਜਿਹੜਾ ਹੈ ਨਾ ਉਹ ਵਸ ਦੇ ਵਿਚ ਨਹੀਂ ਆਉਂਦਾ ਹੈ, ਬੜੇ ਕਰਮ ਕਰ ਕਰਕੇ ਥੱਕ ਜਾਂਦਾ ਹੈ, ਹਾਰ ਜਾਂਦਾ ਹੈ।
ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ।
ਭਗਤ ਬਾਬਾ ਰਵਿਦਾਸ ਜੀ ਦੇ ਬਚਨ ਆਉਂਦੇ ਹਨ, ਤਜ ਭਰਮ ਕਰਮ ਵਿਦ ਨਖੇਦ। ਕਹਿੰਦੇ ਛੱਡ ਇਨ੍ਹਾਂ ਗੱਲਾਂ ਨੂੰ, ਕਿਹੜਾ ਕੰਮ ਚੰਗਾ ਹੈ ਕਿਹੜਾ ਮਾੜਾ ਹੈ। ਰਾਮ ਨਾਮ ਲੇਹੀ ਤੂੰ ਨਾਮ ਜਪ, ਭਜਨ ਕਰ ਸਿਮਰਨ ਕਰ, ਫਿਰ ਗੱਲ ਬਣੇਗੀ। ਕਿਹੜੇ ਵਿਧੀ ਕਰਮ ਹਨ ਕਿਹੜੇ ਨਿਸ਼ੇਧ ਕਰਮ ਹਨ, ਜੇ ਤੈਨੂੰ ਗਿਆਨ ਵੀ ਹੋ ਗਿਆ ਉਸ ਗਿਆਨ ਦੇ ਨਾਲ ਤੂੰ ਪਾਰ ਨਹੀਂ ਹੋ ਜਾਵੇਗਾ। ਰਾਮ ਨਾਮ ਲੇਹੀ ਪਰਮੇਸ਼ਰ ਦਾ ਨਾਮ ਲੈ। ਭੇਖ ਧਾਰਨ ਕਰਨ ਵਾਲੇ, ਦਿਖਾਵਾ ਕਰਨ ਵਾਲੇ, ਡਿੰਬ ਕਰਨ ਵਾਲੇ ਕਹਿੰਦੇ ਜਿਹੜੇ ਸਨ ਉਹ ਵੀ ਥੱਕ ਗਏ ਦਿਖਾਵਾ ਕਰ ਕਰਕੇ। ਤੀਰਥਾਂ ਤੇ ਨਹਾਉਣ ਵਾਲੇ ਵੀ ਥੱਕ ਗਏ 68 ਤੀਰਥਾਂ ਤੇ ਨਹਾ ਨਹਾ ਕੇ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰਤ ਆਪਣੀ ਪਤ ਖਵਾਇਆ ਹੈ। ਲੋਕਾਂ ਨੂੰ ਸਭ ਪਤਾ ਹੁੰਦਾ ਵੀ ਕਿਹੜਾ ਕਿੰਨੇ ਕੁ ਪਾਣੀ ਵਿਚ ਹੈ। ਦਿਖਾਵਾ ਕਰਨ ਤੇ ਵਿਖਾਉਣ ਦੀ ਜ਼ਰੂਰਤ ਨਹੀਂ ਹੋਇਆ ਕਰਦੀ ਹੈ। ਕਹਿੰਦੇ ਮੂਰਖ ਤੂੰ ਡਿੰਬ ਕਰਕੇ ਦਿਖਾਵਾ ਕਰਕੇ ਆਪਣੀ ਪਤ ਆਪ ਖਰਾਬ ਕਰ ਰਿਹਾ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵਾਇਆ ਹੈ। ਦਿਖਾਵਾ ਕਰਨ ਦੇ ਨਾਲ ਤੂੰ ਆਪਣਾ ਲੋਕ ਵੀ ਖਰਾਬ ਕਰ ਲਿਆ ਰਿਹਾ ਹੈ, ਪਰਲੋਕ ਵੀ ਕਰ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਸ਼ਾਹੂਕਾਰ ਹੁੰਦੇ ਹਨ ਉਹਨਾਂ ਦੀ ਤੌਰ ਤੇ ਲੋਕ ਵੇਖ ਲੈਂਦੇ ਹਨ ਵੀ ਇਨ੍ਹਾਂ ਦੇ ਪੱਲੇ ਕੁਝ ਹੈਗਾ ਹੈ। ਭਜਨ ਕਰਨ ਵਾਲਿਆਂ ਦੇ ਹਾਵ ਭਾਵ ਵੀ ਦੇਖੇ ਜਾ ਸਕਦੇ ਹਨ, ਉਨ੍ਹਾਂ ਦਾ ਪਤਾ ਚੱਲ ਜਾਂਦਾ ਹੈ। 68 ਤੀਰਥਾਂ ਤੇ ਨਹਾ ਨਹਾ ਕੇ ਕਹਿੰਦੇ ਲੋਕ ਥੱਕ ਗਏ।
ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਏ।
ਦਿਖਾਵਾ ਕਰਨ ਵਾਲੇ ਤੀਰਥਾਂ ਤੇ ਨਹਾਉਣ ਵਾਲੇ ਕਹਿੰਦੇ ਮਨ ਦੀ ਸਾਰ ਨੂੰ ਉਨ੍ਹਾਂ ਨੇ ਜਾਣਿਆ ਨਹੀਂ, ਹਉਮੈ ਦੇ ਵਿਚ ਭਰਮ ਦੇ ਵਿਚ ਹੀ ਭੁੱਲੇ ਰਹਿੰਦੇ ਹਨ।
ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ।
ਮਹਾਰਾਜ ਦਾ ਪ੍ਰੇਮ ਕਦੋਂ ਪੈਦਾ ਹੁੰਦਾ ਹੈ ਜੀਵਨ ਦੇ ਵਿਚ? ਸਤਿਗੁਰੂ ਜੀ ਸਮਝਾਉਂਦੇ ਹਨ ਜਦੋਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦੇ ਅੰਦਰ ਭਉ ਪੈਦਾ ਹੋ ਜਾਂਦਾ ਹੈ, ਡਰ ਪੈਦਾ ਹੋ ਜਾਂਦਾ ਹੈ, ਅਦਬ ਪੈਦਾ ਹੋ ਜਾਂਦਾ ਹੈ। ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਨ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਜਦ ਭਉ ਆਉਂਦਾ ਹੈ, ਅਦਬ ਪੈਦਾ ਹੁੰਦਾ ਹੈ, ਡਰ ਪੈਦਾ ਹੁੰਦਾ ਹੈ, ਉਦੋਂ ਕਹਿੰਦੇ ਪ੍ਰੇਮ ਪੈਦਾ ਹੁੰਦਾ ਹੈ। ਸੰਸਾਰ ਵਾਲਾ ਭਉ ਨਹੀਂ ਗੁਰਮੁਖਾਂ ਦਾ ਨਿਰਮਲ ਭਉ ਹੁੰਦਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਮਹਾਰਾਜ ਨੇ ਇਹ ਵੀ ਫਰਮਾਇਆ ਜਿਹੜਾ ਸੰਸਾਰ ਵਾਲਾ ਭਉ ਹੈ ਨਾ, ਏਕ ਨੇਹੀ ਆਸ ਕੀ ਜਿਤ ਭਉ ਖਸਮ ਨਾ ਜਾਏ। ਕਹਿੰਦੇ ਇਹ ਵੀ ਜਿਹੜਾ ਹੈ ਨਾ ਸਹੀ ਨਹੀਂ ਹੈ। ਨਿਰਮਲ ਭਉ ਚਾਹੀਦਾ ਹੈ, ਅਦਬ ਚਾਹੀਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਗੁਰਮੁਖਾਂ ਦੇ ਅੰਦਰ ਨਿਰਮਲ ਭਉ ਜਿਹੜਾ ਹੈ ਉਹ ਆ ਜਾਂਦਾ ਹੈ। ਵੱਡੇ ਭਾਗਾਂ ਦੇ ਨਾਲ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ।
ਭੈ ਭਇਆ ਮਨ ਵਸ ਹੁਆ ਹਉ ਮੈਂ ਸ਼ਬਦ ਜਲਾਏ।
ਪੈਣ ਦੇ ਨਾਲ ਭਉ ਦੇ ਆਉਣ ਦੇ ਨਾਲ ਮਨ ਵਸ ਦੇ ਵਿਚ ਹੋ ਜਾਂਦਾ ਹੈ। ਜਦੋਂ ਭਉ ਆ ਜਾਂਦਾ ਹੈ ਵੀ ਨਹੀਂ ਪਰਮੇਸ਼ਰ ਦੇਖ ਰਿਹਾ ਹੈ, ਪਰਮੇਸ਼ਰ ਸੁਣ ਰਿਹਾ ਹੈ। ਇਸ ਕਰਕੇ ਕਹਿੰਦੇ ਉਸ ਵਕਤ ਫਿਰ ਜਿਹੜੀ ਹਉਮੈ ਹੈ ਸ਼ਬਦ ਦੁਆਰਾ ਖਤਮ ਹੋ ਜਾਂਦੀ ਹੈ।
ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਸੱਚ ਦੇ ਵਿਚ ਰੰਗੇ ਜਾਂਦੇ ਹਨ, ਮਿਲ ਜਾਂਦੇ ਹਨ, ਉਹ ਨਿਰਮਲ ਮਨ ਵਾਲੇ ਹੋ ਜਾਂਦੇ ਹਨ, ਪਵਿੱਤਰ ਹੋ ਜਾਂਦੇ ਹਨ, ਉਹਨਾਂ ਦੀ ਜੋਤ ਪਰਮ ਜੋਤ ਦੇ ਵਿਚ ਮਿਲ ਜਾਂਦੀ ਹੈ।
ਸਤਿਗੁਰ ਮਿਲਿਆ ਨਾ ਉਪਾਇਆ ਨਾਨਕ ਸੁਖ ਸਮਾਏ।
ਮਿਲਾਪ ਦੇ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਐਸੇ ਗੁਰਮੁਖ ਕਹਿੰਦੇ ਸੁੱਖ ਦੇ ਵਿੱਚ ਸਦਾ ਵਾਸਤੇ ਲੀਨ ਹੋ ਜਾਂਦੇ ਹਨ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਪੌੜੀ ਵਿੱਚ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਦੇ ਜਿਹੜੇ ਰਾਜੇ ਰਾਣੇ ਹਨ ਇਨ੍ਹਾਂ ਦੀ ਚਾਰ ਕੁ ਦਿਨ ਦੀ ਖੇਡ ਹੁੰਦੀ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕੋਈ ਹਰ ਸਮਾਨ ਨਹੀਂ ਰਾਜਾ। ਚਾਰ ਕੁ ਦਿਨ ਦੀਆਂ ਕਹਿੰਦੇ ਉਨ੍ਹਾਂ ਦੀਆਂ ਮੌਜਾਂ ਹੁੰਦੀਆਂ ਹਨ।
ਇਹ ਮਾਇਆ ਰੰਗ ਕਸੁੰਬ ਖਿਨ ਮਹਿਲ ਜਾਵਣਾ।
ਮਾਇਆ ਦਾ ਰੰਗ ਕਸੁੰਬੇ ਦਾ ਰੰਗ ਹੈ, ਕੱਚਾ ਰੰਗ ਹੈ, ਬਹੁਤ ਜਲਦੀ ਕਹਿੰਦੇ ਇਹ ਲੈ ਜਾਣ ਵਾਲਾ ਹੈ।
ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ।
ਜਦ ਇਥੋਂ ਮਨੁੱਖ ਤੁਰਦਾ ਹੈ ਪਰਲੋਕ ਵਾਲੇ ਪਾਸੇ ਨੂੰ, ਨਾਲ ਤਾਂ ਕੁਝ ਵੀ ਨਹੀਂ ਜਾਂਦਾ ਹੈ, ਸਾਰਾ ਕੁਝ ਇੱਥੇ ਰਹਿ ਜਾਂਦਾ ਹੈ। ਪਾਪਾਂ ਦੀ ਪੰਡ ਜ਼ਰੂਰ ਆਪਣੇ ਸਿਰ ਤੇ ਚੁੱਕ ਕੇ ਲੈ ਜਾਂਦਾ ਹੈ।
ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਕਹਿੰਦੇ ਕਾਲ ਜਮ ਆ ਕੇ ਪਕੜ ਕੇ ਲੈ ਜਾਂਦੇ ਹਨ, ਫਿਰ ਕਹਿੰਦੇ ਇਹ ਬਹੁਤ ਭਿਆਨਕ ਦਾ ਸਰੂਪ, ਬੜਾ ਡਰਾਵਣਾ ਪ੍ਰਤੀਤ ਹੁੰਦਾ ਹੈ, ਜਾਂ ਜਿਹੜੇ ਬੜੇ ਡਰਾਵਣੇ ਜਮ ਆਦਿਕ ਹਨ ਉਹ ਇਸ ਨੂੰ ਪਕੜ ਕੇ ਲੈ ਜਾਂਦੇ ਹਨ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਅਵਗਣ ਪਛੋ ਤਾਵਣਾ। ਕਹਿੰਦੇ ਬਹੁਤ ਭਿਆਨਕ ਇਸ ਨੂੰ ਸਰੂਪ ਦਿਖਾਉਂਦੇ ਹਨ।
ਉਹ ਵੇਲਾ ਹੱਥ ਨਾ ਆਵੇ ਫਿਰ ਪਛੋ ਤਾਵਣਾ।
ਮਨੁੱਖਾ ਜੀਵਨ ਦਾ ਵੇਲਾ ਕਹਿੰਦੇ ਫਿਰ ਬਾਅਦ ਦੇ ਵਿਚ ਹੱਥ ਨਹੀਂ ਆਉਂਦਾ ਹੈ, ਅਖੀਰ ਵਿਚ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਵੀ ਬੜਾ ਕੀਮਤੀ ਸਮਾਂ ਮਿਲਿਆ ਸੀ, ਇਸ ਨੂੰ ਅਜਾਈ ਹੀ ਗਵਾ ਦਿੱਤਾ। ਖਾਣ ਵਿਚ, ਪਹਿਨਣ ਵਿਚ, ਸੰਸਾਰ ਦੇ ਸੁੱਖਾਂ ਵਿਚ, ਕਾਰ ਵਿਹਾਰਾਂ ਦੇ ਵਿਚ ਹੀ ਬਤੀਤ ਕਰ ਦਿੱਤਾ। ਭਜਨ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਅਖੀਰ ਨੂੰ ਕਹਿੰਦੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ। ਇਸ ਕਰਕੇ ਸਾਧ ਸੰਗਤ ਜੀ ਆਪਾਂ ਸਾਰੇ ਪ੍ਰੇਰਣਾ ਲਈਏ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਹੈ ਮੂਲ ਰੂਪ ਦੇ ਵਿਚ ਸੇਵਾ ਅਤੇ ਸਿਮਰਨ, ਉਹਦੇ ਨਾਲ ਆਪਾਂ ਜੁੜਨਾ ਕਰੀਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਾਧ ਸੰਗਤ ਜੀ ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਇੱਥੇ ਸਮਾਪਤੀ ਹੈ ਸਮੂਹ ਪ੍ਰਬੰਧਕ ਜਨਾਂ ਦਾ। ਆਪ ਗੁਰੂ ਰੂਪ ਪਿਆਰੀ ਸੰਗਤ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।